ਹਮੇਵ ਮੋਹਨ ਕੈ ਅਗਿਆਨ ਤਾਵ ਗਿਆ ਗੁਰ ਨਿੰਦਾ ਗੁਰਦਾਸਨ ਕੈ ਨਾਮ ਗੁਰਦਾਸ ਹੈ ਮੋਹਰਾ ਕਹਾਵੈ ਮਿਠਾ ਗਈ ਸੋ ਕਹਾਵੈ ਆਈ ਰੂਠੀ ਕੋ ਕਹਿਤ ਤੂਠੀ ਹੋ ਤੇ ਉਪਹਾਸ ਹੈ। ਭਾਈ ਸਾਹਿਬ ਜੀ ਕਥਨ ਕਰ ਰਹੇ ਹਨ ਹਉਮੈ ਹੰਗਤਾ ਅਵਮਾਨ ਕੈ ਅਗਿਆਨਤਾ। ਹਉਮੈ ਹੰਗਤਾ ਮਮਤਾ ਹੋ ਗਈ, ਅਵਮਾਨ ਕੈ ਅਗਿਆਨਤਾ ਹੰਕਾਰ, ਅਗਿਆਨਤਾ ਅਗਿਆਨਤਾ ਹੀ ਅਵਗਿਆ। ਗੁਰ ਗੁਰੂ ਦਾ ਅਪਮਾਨ ਕਰਨਾ, ਨਿੰਦਾ ਗੁਰਦਾਸਨ ਕੈ, ਗੁਰੂ ਦੇ ਦਾਸਾਂ ਦੀ ਨਿੰਦਿਆ, ਗੁਰੂ ਦੇ ਦਾਸਾਂ ਦੀ ਕਰਕੇ। ਭਾਈ ਸਾਹਿਬ ਕਹਿੰਦੇ ਜੇ ਕੋਈ ਕਹੇ ਮੈਂ ਆਪਣਾ ਨਾਮ ਗੁਰਾਂ ਦਾ ਦਾਸ ਸੇਵਕ ਹਾਵਾਂ, ਗੁਰਦਾਸਨ ਕਹਿ ਨਾਮ ਗੁਰਦਾਸ ਹੈ, ਉਹ ਗੁਰਦਾਸ ਨਹੀਂ ਕਹਾ ਸਕਦਾ, ਗੁਰੂ ਦਾ ਦਾਸ ਨਹੀਂ ਕਹਾ ਸਕਦਾ। ਮੋਹਰਾ ਕਹਾਵੈ ਮਿੱਠਾ ਗਈ ਸੋ ਕਹਾਵੈ ਆਈ। ਮੋਹਰਾ ਜ਼ਹਿਰ ਨੂੰ ਮਿੱਠਾ ਕਹਾਵੇ, ਚਲੀ ਗਈ ਹੋਈ ਨੂੰ, ਚੀਜ਼ ਨੂੰ, ਆਪਣੇ ਆਪ ਨੂੰ ਆਈ ਹੋਈ ਕਹਾਵੇ। ਰੂਠੀ ਕੋ ਕਹਿ ਤੂਠੀ ਹੋ ਤੋ ਉਪਹਾਸ ਹੈ। ਚਲੀ ਗਈ ਹੋਈ ਆਪਣੇ ਆਪ ਨੂੰ ਆਈ ਹੋਈ ਕਹਾਵੇ, ਜੇ ਕੋਈ ਚਲ ਗਿਆ ਉਹਨੂੰ ਆਇਆ ਕਹਾਵੇ। ਜੇ ਕੋਈ ਉਸ ਅੱਖ ਦੁਖਣ ਵਾਲੇ ਨੂੰ ਪੁੱਛੇ, ਉਹ ਅੱਗੋਂ ਆਖਦਾ ਮੇਰੀ ਅੱਖ ਆਈ ਹੋਈ ਹੈ, ਗਈ ਸੋ ਕਹਾਵੈ ਆਈ। ਜੇ ਕਿਸੇ ਦੀ ਅੱਖ ਚਲੇ ਗਈ ਹੈ ਉਹ ਕਹੇ ਆ ਗਈ ਹੈ। ਦੂਸਰਾ ਅਰਥ, ਉਹ ਰੂਠੀ ਕੋ ਕਹਾਵੈ ਤੂਠੀ, ਜੇ ਕੋਈ ਰੁੱਸਿਆ ਹੋਇਆ ਜ਼ਹਿਰ ਨੂੰ ਮਿੱਠਾ ਕਹਾਵੇ, ਚਲੀ ਗਈ ਹੋਈ ਅੱਖ ਨੂੰ ਆਪਣੇ ਆਪ ਨੂੰ ਆਈ ਹੋਈ ਕਹਾਵੇ, ਔਰ ਜੇ ਕੋਈ ਅੱਖ ਦੁਖਣ ਵਾਲੇ ਨੂੰ ਪੁੱਛੇ ਤਾਂ ਅੱਗੋਂ ਕਹੇ ਆਖਦੇ ਮੇਰੀ ਅੱਖ ਆਈ ਹੋਈ ਹੈ, ਇਹ ਗੱਲ ਕਰੇ। ਰੂਠੀ ਕੋ ਕਹਿ ਤੂਠੀ ਹੋ ਤੋ ਉਪਹਾਸ, ਰੂਸੀ ਹੋਈ ਜੋ ਬਾਲਕਾਂ ਨੂੰ, ਭਾਵ ਕੀ ਚੀਜ਼ ਕਿ ਮਾਤਾ ਨਿਕਲਦੀ ਹੈ ਨੂੰ ਪ੍ਰਸੰਨ ਹੋਈ ਆਖਦੇ, ਉਸ ਨੂੰ ਹਾਸੀ ਹੁੰਦੀ ਹੈ। ਬਾਂਝ ਕਹਾਵੇ ਸਪੂਤੀ ਦੁਹਾਗਨ ਸੁਹਾਗਨ, ਕੀਰਤ ਸੋ ਰੀਤ ਕਾਟਿਓ ਨਕਟਾ ਕੋ ਨਾਸ ਹੈ। ਜਿਸ ਇਸਤਰੀ ਨੂੰ ਕਦੀ ਪੁੱਤਰ ਨਾ ਜੰਮਿਆ ਹੋਵੇ, ਉਹ ਆਪਣੇ ਆਪਣੇ ਚੰਗੇ ਪੁੱਤਰਾਂ ਵਾਲੀ ਕਹਾਵੇ ਮੈਂ ਸੁਹਾਗਣ, ਜੋ ਪਤੀ ਪਰਮੇਸ਼ੁਰ ਤੋਂ ਬੇਮੁੱਖ ਹੈ ਉਹ ਆਪਣੇ ਆਪ ਨੂੰ ਪਤੀ ਵਾਲੀ ਕਹਾਵੇ, ਅਤੇ ਮਾੜੀ ਰੀਤੀ ਚੰਗੀ ਰੀਤੀ ਕਹਾਵੇ, ਕੱਟੇ ਹੋਏ ਨੱਕ ਵਾਲਾ ਨੱਕ ਵਾਲਾ ਕਹਾਵੇ, ਅਤੇ ਹਾਸਾ ਹੁੰਦਾ ਹੈ। ਬਾਂਝ ਸਪੂਤੀ ਕਹਾਵੇ, ਦੁਹਾਗਣ ਸੁਹਾਗਣ ਕਹਾਵੇ, ਔਰ ਕੁਰੀਤੀ ਚਾਹੀਦਾ ਪਾਠ, ਕੀਰਤ ਲਿਖਿਆ ਕੁਰੀਤੀ, ਕੁਰੀਤੀ ਜਿਹੜੀ ਆ ਉਹਨੂੰ ਸਰੀਤੀ ਕਹਾਵੇ, ਭੈੜੀ ਰੀਤ ਨੂੰ ਚੰਗੀ ਰੀਤ ਕਹਾਵੇ, ਔਰ ਕੱਟੇ ਹੋਏ ਨੱਕ ਵਾਲਾ ਕਹਾਵੇ, ਅਤੇ ਬੜਾ ਮਜ਼ਾਕ ਹਾਸਾ ਹੁੰਦਾ ਹੈ। ਬਾਬਰੋ ਕਹਾਵੇ ਭੋਰੋ ਆਂਦਰ ਕਹੇ ਸਜਾਖੋ, ਚੰਦਨ ਸਮੀਪ ਜੈਸੇ ਬਾਂਸ ਮੈਨ ਵਾਸ ਹੈ। ਬਾਬਰੋ ਜਿਹੜਾ ਪਾਗਲ ਕਮਲਾ ਕਹਾਵੇ ਭੋਰੋ, ਇਹ ਤਾਂ ਬੜਾ ਆਪਣੇ ਨੂੰ ਭੋਲਾ ਹੈ। ਆਂਦਰਾ ਕਹੇ ਸਜਾਖੋ, ਜਿਹੜਾ ਅੰਧਾ ਵਿਅਕਤੀ ਉਹ ਸਜਾਖਾ ਕਹਾਵੇ। ਚੰਦਨ ਸਮੀਪ ਜੈਸੇ ਬਾਂਸ ਮੈਨ ਵਾਸ ਹੈ, ਚੰਦਨ ਦਰੱਖਤ ਦੇ ਪਾਸ ਰਹਿਣ ਨਾਲ ਬਾਂਸ ਵਿੱਚ ਸੁਗੰਧੀ ਨਹੀਂ ਹੁੰਦੀ, ਅਤੇ ਇਹੋ ਜਿਹਾ ਉਸ ਦਾਸ ਵਿੱਚ ਭਗਤੀ ਦੀ ਲਾਗ ਨਹੀਂ ਲੱਗਦੀ। ਇਹ ਦ੍ਰਿਸ਼ਟਾਂਤ ਦਿੱਤੇ ਹਨ। ਗੁਰਸਿੱਖ ਏਕ ਮੇਕ ਰੋਮ ਨਾ ਪੁੱਜ ਸਕੋਟ, ਹੋਮ ਜਗ ਭੋਗ ਨਹੀਂ ਵੇਦ ਪੂਜਾ ਚਾਰ ਹੈ। ਭਾਈ ਸਾਹਿਬ ਕਹਿੰਦੇ ਜਿਹੜਾ ਗੁਰਸਿੱਖ ਗੁਰਾਂ ਨਾਲ ਮਿਲ ਕੇ ਏਕ ਮੇਕ ਹੋ ਗਿਆ, ਅਭੇਦ ਹੋ ਗਿਆ, ਉਹ ਰੋਮ ਨਾ ਪੁਜਸ ਕੋਟ ਉਹਨਾਂ ਦੇ ਇੱਕ ਰੋਮ ਦੇ ਬਰਾਬਰ ਵੀ ਕਰੋੜਾਂ ਨਹੀਂ ਪਹੁੰਚ ਸਕਦੇ। ਹੋਮ ਜਗ ਭੋਗ ਨਹੀਂ ਵੇਦ ਪੂਜਾ ਚਾਰ ਹੈ। ਪੱਥਰਾਂ ਦੇ ਮੂੰਹ ਵਿੱਚ ਹੋਮ ਜਗ ਭੋਗ ਨਹੀਂ ਵੇਦ ਪੂਜਾ ਚਾਰ ਹੈ। ਬੁਰਕੀਆਂ ਦੇਣੀਆਂ ਨਹੀਂ ਵੇਦ ਫੁੱਲ ਆਦਿਕ ਠਾਕਰਾਂ ਨੂੰ ਅਰਪਣ ਕਰਨੇ, ਪੂਜਾ ਦਾ ਆਚਾਰ ਵਿਚਾਰ ਕਰਨਾ, ਜੋ ਗੁਰਸਿੱਖ ਜਿਹੜਾ ਗੁਰੂ ਨਾਲ ਭੇਦ ਹੋਇਆ ਉਹਦੇ ਬਰਾਬਰ ਕੋਈ ਚੀਜ਼ ਨਹੀਂ ਪਹੁੰਚ ਸਕਦੀ। ਯੋਗ ਗਿਆਨ ਧਿਆਨ ਅਧਿਆਤਮ ਰਿੱਧ ਸਿੱਧ ਨਿਧੋ ਜਪ ਤਪ ਸੰਜਮ ਆਦਿ ਅਨੇਕ ਪ੍ਰਕਾਰ ਹੈ। ਯੋਗ ਯੋਗੀਆਂ ਨੂੰ ਹੱਠ ਯੋਗ ਕਰਨਾ, ਗਿਆਨ ਕਰਨਾ, ਧਿਆਨ ਲਾਉਣੇ ਔਰ ਨੇਤੀ ਧੋਤੀ ਬਸਤੀ ਤਰਾਟਕ ਆਦਿ ਕਰਮ ਕਰਨੇ, ਜਪ ਕਰਨੇ, ਤਪ ਕਰਨੇ, ਇੰਦਰੀਆਂ ਦਾ ਰੋਕਣ ਦੀ ਕਿਰਿਆ ਕਰਨੀ, ਇਹੋ ਜਿਹੇ ਜਿਤਨੇ ਵੀ ਅਨੇਕਾਂ ਤਰ੍ਹਾਂ ਦੇ ਕੰਮ ਹੈ ਜਿਹੜੇ ਅਧਿਆਤਮ ਆਤਮਾ ਦੀ ਪ੍ਰਾਪਤੀ ਵਾਸਤੇ ਕੀਤੇ ਜਾਂਦੇ, ਯੋਗ ਆ, ਗਿਆਨ ਆ, ਧਿਆਨ ਆ, ਅਧਿਆਤਮ ਆਤਮਾ ਦੀ ਪ੍ਰਾਪਤੀ ਵਾਸਤੇ ਰਿੱਧੀਆਂ ਸਿੱਧੀਆਂ ਨਿਧੀਆਂ ਜਪ ਤਪ ਸੰਜਮ ਅਨੇਕ ਪ੍ਰਕਾਰ ਦੇ ਹਨ। ਸਿਮਰਤ ਪੁਰਾਣ ਵੇਦ ਸ਼ਾਸਤਰ ਸੰਗੀਤ ਔਰ ਸੁਰ ਸ੍ਰੀ ਦੇਵ ਸਭ ਮਾਇਆ ਵਿਸਥਾਰ ਹੈ। 27 ਸਿਮਰਤੀਆਂ, 18 ਪੁਰਾਣ, 4 ਵੇਦ, 6 ਸ਼ਾਸਤਰ, ਸੰਗੀਤ ਸ਼ਾਸਤਰ ਵਿੱਚ ਰਾਗ ਦੀ ਵਿੱਦਿਆ ਹੈ। ਸੰਗੀਤ ਦੇ ਰਾਗ ਦੇ ਜਿਹੜੇ ਪੁਸਤਕ ਸੁਰ ਸ੍ਰੀ ਗੰਗਾ ਦੇਵ ਮੈਨੇ ਦੇਵੀ ਦੇਵਤੇ ਸਭ ਮਾਇਆ ਵਿਸਥਾਰ ਹੈ। ਇਹ ਸਾਰੇ ਜਿੰਨਾ ਕੁ ਮਾਇਆ ਦਾ ਵਿਸਥਾਰ ਫੈਲਿਆ ਹੋਇਆ ਸੰਸਾਰ ਹੈ। ਕੋਟਾਨਾ ਕੋਟਾਨ ਸਿੱਖ ਸੰਗਤ ਅਸੰਖ ਜਾ ਕੇ ਸ੍ਰੀ ਗੁਰ ਚਰਨ ਨੇਤ ਨੇਤ ਨਮਸਕਾਰ ਹੈ। ਕਰੋੜਾਂ ਹੀ ਜਿਹਨਾਂ ਗੁਰਸਿੱਖਾਂ ਦੀਆਂ ਐਸੀਆਂ ਸੰਗਤਾਂ ਅਸੰਖ ਬੇਉਡਕੀਆਂ ਹਨ, ਉਹਨਾਂ ਸੁਭਾਏਮਾਨ ਗੁਰਾਂ ਨੂੰ ਬੇਅੰਤ ਬੇਅੰਤ ਕਰਕੇ ਸਾਰੇ ਪਿੱਛੇ ਦੇ ਦੇਵੀ ਦੇਵਤੇ ਨਮੋ ਨੇਤ ਨੇਤ ਬੇਅੰਤ ਬੇਅੰਤ ਕਹਿ ਕੇ ਨਮਸਕਾਰ ਨਮਸਕਾਰਾਂ ਕਰਦੇ ਹਨ। ਚਰਨ ਕਮਲ ਰਾਜ ਗੁਰ ਸਿੱਖ ਮਾਥੈ ਲਾਗੀ, ਪੰਛਤ ਸਕਲ ਗੁਰ ਸਿੱਖ ਪਗ ਰੇਨ ਹੈ। ਭਾਈ ਸਾਹਿਬ ਕਹਿੰਦੇ ਜਿਹਨਾਂ ਗੁਰਸਿੱਖਾਂ ਦੇ ਮਸਤਕ 'ਤੇ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਰਾਖ ਲੱਗੀ, ਧੂੜੀ ਲੱਗੀ ਹੈ। ਅੱਗੇ ਫਿਰ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਮਨ ਪਾਉਂਦੇ, ਬਾਂਸ਼ਤ ਮੈਨੇ ਮਨ ਪਾਉਂਦੇ ਸਕਲ ਸਾਰੇ ਪਦਾਰਥਾਂ ਨੂੰ ਦੇਣ ਵਾਲੀ ਹੈ। ਪੱਗ ਰੇਨ, ਗੁਰਸਿੱਖ ਪੱਗ ਰੇਨ ਹੈ, ਗੁਰਸਿੱਖਾਂ ਦੇ ਪੱਗ ਦੀ ਰੇਨ ਧੂੜੀ ਮਨ ਵਸ ਸਾਰੇ ਪਦਾਰਥਾਂ ਨੂੰ ਦੇਣ ਵਾਲੀ ਹੈ। ਕੋਟਨ ਕੋਟਾਨ ਕੋਟ ਕਮਲਾ ਕਲਪਤਰ ਪਰ ਸਮਰਤ ਚਿੰਤਾ ਮਨ ਕਾਮ ਧੇਨ ਹੈ। ਕਰੋੜਾਂ ਹੀ ਕੋਟ ਕਮਲਾ, ਕਰੋੜਾਂ ਹੀ ਲਖਮੀਆਂ, ਕਲਪਤਰ ਬਿਰਸ਼ ਦੇਵਤਿਆਂ ਦਾ ਰੁੱਖ, ਪਾਰਸ ਪੱਥਰ ਅੰਮ੍ਰਿਤ ਚਿੰਤਾਮਣੀ ਕਾਮ ਤਿੰਨ ਦੇਵਤਿਆਂ ਦੀ ਗਾਂ ਸੁਰ ਨਰ ਨਾਥ ਮੁਨ ਤਿਰਪਵਨੋ ਤ੍ਰਿਕਾਲ ਲੋਕ ਵੇਦ ਗਿਆਨ ਉਨਮਨ ਜੇਨ ਕੇਨ ਹੈ। ਫਿਰ ਸੁਰ ਦੇਵਤੇ ਨਰ ਮਨੁੱਖ ਨੋ ਨਾਥ ਗੋਰਖ ਔਰ ਭੈਰੋਂ ਆਦਿਕ ਮੁਨੀ ਵਿਸ਼ਿਸ਼ਟ ਆਦਿਕ ਔਰ ਤਿੰਨੇ ਘਰ ਆਕਾਸ ਪਤਾਲ ਲੋਕ ਧਰਤੀ ਆਕਾਸ ਪਤਾਲ ਜਿੰਨੇ ਤਿਰਪਣ ਮਾਤ ਲੋਕ ਸਵਰਗ ਲੋਕ ਪਤਾਲ ਲੋਕ ਤਿੰਨੇ ਕਾਲ ਭੂਤ ਭਵਿੱਖਤ ਵਰਤਮਾਨ ਔਰ ਤਿੰਨਾਂ ਸਮਿਆਂ ਦੇ ਲੋਕ ਲੁਕਾਈ ਜਿੰਨੇ ਚਾਰੇ ਵੇਦ ਗਿਆਨ ਦਾ ਅਨੁਮਾਨ ਜਿਹੜਾ ਵਿਚਾਰ ਹੈ ਜੇਨ ਕੇਨ ਜਿਹੜੇ ਕਿਹੜੇ ਹਨ ਕੁਟਨ ਕੁਟਾਨ ਸਿੱਖ ਸੰਗਤ ਸੰਖ ਜਾ ਕੇ ਨਮੋ ਨਮੋ ਗੁਰ ਸਿੱਖ ਸੁਖ ਫਲ ਦੇਣ ਹੈ। ਭਾਈ ਸਾਹਿਬ ਜੀ ਅੱਗੇ ਦ੍ਰਿਸ਼ਟਾਂਤ ਦਿੰਦੇ ਗੁਰਸਿੱਖਾਂ ਦੀ ਮਹਾਨਤਾ ਦੱਸਦੇ ਹੈ ਜਿਨ੍ਹਾਂ ਗੁਰਸਿੱਖਾਂ ਦੀ ਸਾਧ ਸੰਗਤ ਵਿੱਚ ਕਰੋੜਾਂ ਕਰੋੜਾਂ ਇਸ ਪ੍ਰਕਾਰ ਦੇ ਸਿੱਖ ਅਣਗਿਣਤ ਸੰਗਤਾਂ ਐਸੀਆਂ ਸੰਗਤਾਂ ਹਨ ਉਹਨਾਂ ਅਜਿਹੇ ਗੁਰਮੁਖਾਂ ਨੂੰ ਮੇਰੀ ਵਾਰੰਵਾਰ ਨਮਸਕਾਰ ਹੋਵੇ ਪਿੱਛੇ ਜਿੰਨੇ ਦੇਵੀ ਦੇਵਤੇ ਪਦਾਰਥ ਕਥਨ ਕੀਤੇ ਹੈ ਉਹਨਾਂ ਸਾਰਿਆਂ ਨੂੰ ਬਹੁਤ ਅਤੇ ਸੁੱਖ ਆਨੰਦ ਦੇਣ ਵਾਲੀ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੈ। ਨਮੋ ਨਮੋ ਗੁਰਸਿੱਖ ਨੂੰ ਗੁਰਸਿੱਖਾਂ ਨੂੰ ਵਾਰ ਵਾਰ ਨਮਸਕਾਰ ਹੈ ਸੁੱਖ ਫਲ ਦੇਣੇ ਸਾਰੇ ਸੁੱਖਾਂ ਸੁਖਦਾਈ ਫਲਾਂ ਆਨੰਦਾਂ ਨੂੰ ਦੇਣ ਵਾਲੀ ਹੈ। ਗੁਰਸਿੱਖ ਸੰਗਤ ਮਲਾਪ ਕੋ ਪ੍ਰਤਾਪਿਤ ਭਾਵਨੀ ਭਗਤ ਪਾਏ ਚਾਏ ਕੈ ਸ਼ੀਲ ਹੈ। ਭਾਈ ਸਾਹਿਬ ਕਹਿੰਦੇ ਗੁਰਸਿੱਖਾਂ ਦੀ ਸਾਧ ਸੰਗਤ ਵਿੱਚ ਪਰਮੇਸ਼ਰ ਦੇ ਪ੍ਰੇਮ ਦਾ ਮੇਲ ਦਾ ਪ੍ਰਤਾਪ ਬਹੁਤ ਵੱਡਾ ਸ਼ਰਧਾ ਵੀ ਗੁਰਸਿੱਖਾਂ ਦੀ ਮਹਾਨ ਪ੍ਰੇਮਾ ਭਗਤੀ ਵੀ ਬਹੁਤ ਵੱਡੀ ਚਾਏ ਆਨੰਦ ਉਤਸ਼ਾਹ ਕਰਕੇ ਆਨੰਦ ਵਾਲੇ ਨਿਰੰਕਾਰ ਦੇ ਨਾਮ ਦੀਆਂ ਹਾਂਜੀ ਮੌਜਾਂ ਬਹਾਰਾਂ ਲੈਣ ਵਾਲੇ ਉਹ ਗੁਰਸਿੱਖ ਹੋਏ ਰਹਿੰਦੇ ਹਨ। ਦ੍ਰਿਸ਼ਟ ਦਰ ਸਲਿਵ ਅਤ ਅਸਚਰਜ ਮੈਂ ਵਰਨ ਤੰਬੋਲ ਸੰਗ ਰੰਗ ਹਵੈ ਰੰਗੀਲੇ ਹੈ। ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਦ੍ਰਿਸ਼ਟ ਦਰਸ ਲਿਵ ਅਤ ਅਸਚਰਜ ਮੈਂ ਅਸਚਰਜ ਸਰੂਪੀ ਬਹੁਤ ਹੀ ਅਸਚਰਜਮੇ ਰੂਪ ਅਸਚਰਜਮੇ ਰੂਪ ਸਤਿਗੁਰਾਂ ਦਾ ਦਰਸ਼ਨ ਹੈ ਉਸ ਦੇ ਵਿੱਚ ਦ੍ਰਿਸ਼ਟੀ ਲਗਾ ਕੇ ਜਦੋਂ ਗੁਰਮੁਖ ਬਿਰਤੀ ਨੂੰ ਜੋੜਦੇ ਹਨ ਸਤਿਗੁਰਾਂ ਦੇ ਬਚਨ ਵਿਲਾਸ ਨੇ ਪਾਨ ਬੀੜੇ ਵਾਂਗੂ ਉਹਨਾਂ ਦੇ ਨਾਲ ਬੜੇ ਆਤਮਕ ਰੰਗ ਕਰਕੇ ਗਾੜੇ ਰੰਗ ਆਨੰਦ ਵਾਲੇ ਹੋ ਗਏ ਹਨ। ਰੰਗ ਮੈਂ ਰੰਗੀਲੇ ਹੈ ਉਹਨਾਂ ਦੇ ਬਚਨ ਜਿਹੜੇ ਤੰਬੋਲ ਦਾ ਜਿਵੇਂ ਰੰਗ ਹੁੰਦਾ ਪੰਨਾਂ ਦੇ ਬੀੜੇ ਦਾ ਆਤਮਕ ਰੰਗ ਦੇ ਵਿੱਚ ਰੰਗੀਲੇ ਰੰਗੇ ਗਏ ਹਨ ਆਨੰਦ ਵਾਲੇ ਹੋ ਗਏ ਹਨ। ਸ਼ਬਦ ਸੁਰਤ ਲਿਵ ਲੀਨ ਜਲ ਮੀਨ ਗਤ ਪ੍ਰੇਮ ਰਸ ਅੰਮ੍ਰਿਤ ਕੈ ਰਸ ਕਰ ਸੀਲੇ ਹੈ। ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਸਤਿਗੁਰੂ ਜੀ ਦੇ ਉਪਦੇਸ਼ ਦੀ ਬਹੁਤ ਵਧੀਆ ਪ੍ਰੀਤੀ ਵਿੱਚ ਬਿਰਤੀ ਨੂੰ ਲਿਵਲੀਨ ਕਰੀ ਰੱਖਦੇ ਆ ਖੁਮਾਰੀ ਵਿੱਚ ਰਹਿੰਦੇ ਮਸਤੀ 'ਚ ਰਹਿੰਦੇ ਜਿਸ ਤਰ੍ਹਾਂ ਜਲ ਦੇ ਵਿੱਚ ਮੱਛੀ ਦੇ ਵਾਂਗੂ ਰਾਸ ਲੈਣ ਵਾਲੇ ਰਸੀਏ ਹੋ ਗਿਆ ਜਲ ਮੀਨ ਗਤ ਜਿਵੇਂ ਜਲ ਵਿੱਚ ਮੀਨ ਹੈ ਉਹਦੀ ਗਤੀ ਹੈ ਪ੍ਰੇਮ ਰਸ ਅੰਮ੍ਰਿਤ ਹੈ ਇਹ ਜਿਹੜਾ ਪ੍ਰੇਮ ਦਾ ਰਸ ਅੰਮ੍ਰਿਤ ਹੈ ਨਾਮ ਬਾਣੀ ਸ਼ਬਦ ਦੇ ਅਭਿਆਸ ਦਾ ਰਸ ਇਹਦੇ ਵਿੱਚ ਖੁੱਭ ਕੇ ਤਦਾਕਾਰ ਹੋ ਕੇ ਨਾਮ ਰੂਪੀ ਅੰਮ੍ਰਿਤ ਦੇ ਇਹ ਚਸ਼ਮੇ ਦੇ ਆਨੰਦ ਲੈਂਦੇ ਹੈ। ਰਸਕ ਰਸੀਲੇ ਹੈ ਰਸਾਂ ਦਾ ਆਲਾ ਜਿਹੜਾ ਘਰ ਉਹ ਰਸੀਏ ਹੋ ਕੇ ਇਸ ਰਸ ਨੂੰ ਲੈਣ ਵਾਲੇ ਬਣ ਗਏ, ਰਸੀਲੇ ਆਨੰਦ ਲੈਂਦੇ ਹਨ। ਰਸ ਲੈਣ ਵਾਲੇ ਰਸਕ ਰਸ ਲੈਣ ਵਾਲੇ ਰਸੀਲੇ ਹੋਵੇ, ਰਸ ਵਿੱਚ ਰਸੇ ਹੋਏ। ਸੋਭਾ ਨੇ ਦਸੋਬ ਕੋਟ ਓਟ ਲੋਭ ਕੈ ਲੁਭਤ ਕੋਟ ਸ਼ਬ ਸ਼ਾਹ ਛਪੈ ਸ਼ਬ ਕੈ ਛਬੀਲੇ ਹੈ। ਭਾਈ ਗੁਰਦਾਸ ਕਹਿੰਦੇ ਉਹਨਾਂ ਗੁਰਸਿੱਖ ਮਹਾਂਪੁਰਖਾਂ ਦੀ ਸੋਭਾ ਦੀ ਟੇਕ ਆਸਰਾ ਲੈ ਕੇ ਕਰੋੜਾਂ ਸੋਭਾ ਨੌ ਨਿਧੀਆਂ ਇਹ ਵੀ ਲਾਲਚ ਵਾਲੀਆਂ ਬਣ ਗਈਆਂ। ਓਟ ਲੋਭ ਕੈ ਲੁਭਤ ਲੁਭਾਏ ਮਨ ਹੋ ਗਈਆਂ। ਔਰ ਗੁਰਸਿੱਖਾਂ ਦੀ ਸੋਭਾ ਦੇ ਬਰਾਬਰ ਸੋਭਾ ਉਹਨਾਂ ਦੀ ਛੱਬੀ ਸੁੰਦਰਤਾ ਦੇ ਬਰਾਬਰ ਕੋਈ ਵੀ ਸੁੰਦਰਤਾ ਨਹੀਂ ਹੋ ਸਕਦੀ। ਛੱਬ ਕੈ ਛਬੀਲੇ ਹੈ ਸੋਭਾ ਨਿੱਧ ਸੋਭ ਕੋਟ। ਗੁਰਸਿੱਖਾਂ ਦੀ ਸੋਭਾ ਦੀ ਜਿਹੜੀ ਟੇਕ ਲੈ ਕੇ ਕਰੋੜਾਂ ਕੋਟ ਮੈਨੇ ਟੇਕ ਕਰੋੜਾਂ ਸੋਭਾ ਨੌ ਨਿਧੀਆਂ ਜਿਹੜੀਆਂ ਉਹ ਵੀ ਲਵਾਇਮਾਨ ਹੋ ਗਈਆਂ। ਕੋਟ ਸ਼ਬ ਗੁਰਸਿੱਖਾਂ ਦੀ ਸੋਭਾ ਦੇ ਬਰਾਬਰ ਕਰੋੜਾਂ ਸੋਭਾ ਅਤੇ ਉਹਨਾਂ ਦੀ ਛੱਬੀ ਦਿੱਖ ਜਿਹੜੀ ਹੈ ਸੁੰਦਰਤਾ ਉਹਦੇ ਬਰਾਬਰ ਕੋਟ ਸ਼ਬ ਸ਼ਾਹ ਛਪੈ ਕੋਟ ਸ਼ਬ ਸ਼ਾਹ ਛਪੈ ਸ਼ਬ ਕੈ ਛਬੀਲੇ ਹੈ। ਗੁਰਸਿੱਖਾਂ ਦੀ ਸੋਭਾ ਦੇ ਬਰਾਬਰ ਸੋਭਾ ਅਤੇ ਛੱਬ ਦੇ ਸੋਭਾ ਨਿੱਧ ਸੋਭ ਕੋਟ ਓਟ ਲੁਭ ਕੈ ਲੁਭਤ ਲੁਭਾਏ ਮਨ ਹੋਵੇ। ਕੋਟ ਸ਼ਬ ਸ਼ਾਹ ਛਪੈ ਸ਼ਬ ਕੈ ਛਬੀਲੇ ਹੈ। ਗੁਰਸਿੱਖਾਂ ਦੀ ਸੋਭਾ ਦੇ ਸ਼ਾਹ ਛਪੇ ਬਰਾਬਰ ਸੋਭਾ ਅਤੇ ਉਹਨਾਂ ਦੀ ਛੱਬੀ ਦੇ ਬਰਾਬਰ ਕੋਈ ਸ਼ਬ ਸੁੰਦਰਤਾ ਨਹੀਂ ਹੋ ਸਕਦੀ ਹੈ। ਉਹਨਾਂ ਦੀ ਐਸੀ ਦਿੱਖ ਬਣੀ ਹੋਈ ਮਹਿਮਾ ਬਣੀ ਹੋਈ। ਗੁਰਸਿੱਖ ਏਕ ਮੇਕ ਰੂਮ ਕੀ ਅਕਥ ਕਥਾ ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵੇ ਹੀ। ਭਾਈ ਸਾਹਿਬ ਕਹਿੰਦੇ ਆ ਜਿਹੜੇ ਗੁਰੂ ਦੇ ਸਿੱਖ ਸਤਿਗੁਰਾਂ ਨਾਲ ਏਕ ਮੇਕ ਮਿਲ ਕੇ ਇੱਕ ਰੂਪ ਹੋ ਗਿਆ ਇੱਕ ਮੇਕ ਹੋ ਗਿਆ ਕੋਈ ਭੇਦ ਹੀ ਨਹੀਂ ਰਿਹਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਂਗੂ ਉਹਨਾਂ ਦੀ ਕਥਾ ਕਥਨੀ ਹੈ। ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵੇ ਉਹਨਾਂ ਦੇ ਕਰੋਮ ਬਾਲ ਦੀ ਅਕਥ ਕਥਾ ਆ। ਜਿਹੜਾ ਇੱਕ ਸਿੱਖ ਗੁਰਾਂ ਨਾਲ ਮਿਲਿਆ ਉਹਨਾਂ ਦੀ ਮਹਿਮਾ ਜਿਹੜੀ ਕਥਨ ਨਹੀਂ ਕੀਤੀ ਜਾਂਦੀ। ਉਹਨਾਂ ਗੁਰਸਿੱਖਾਂ ਦੀ ਸਾਧ ਸੰਗਤ ਦੀ ਮਹਿਮਾ ਦਾ ਕੌਣ ਅੰਤ ਪਾ ਸਕਦਾ, ਕੋਈ ਵੀ ਨਹੀਂ ਪਾ ਸਕਦਾ ਹੈ। ਏਕ ਓਂਕਾਰ ਕੇ ਬਥਾਰ ਕੋ ਨਾ ਪਾਰਾ ਬਾਰ ਸ਼ਬਦ ਸੁਰਗ ਸਾਧ ਸੰਗਤ ਸਮਾਵੇ। ਇੱਕ ਆਕਾਰ ਤੋਂ ਰਹਿਤ ਜੋ ਨਿਰੰਕਾਰ ਪਰਮੇਸ਼ਰ ਹੈ ਅਥਵਾ ਇੱਕ ਓਅੰਕਾਰ ਸਤਨਾਮ ਤੋਂ ਲੈ ਕੇ ਇਹ ਜਪ ਦੇ ਵਿਸਥਾਰ ਦਾ ਕੋਈ ਅੰਤ ਸ਼ੁਮਾਰ ਪਾਏ ਨਹੀਂ ਸਕਦਾ। ਉਹ ਐਸਾ ਨਿਰੰਕਾਰ ਪਰਮੇਸ਼ਰ ਸਤਿਗੁਰਾਂ ਦੇ ਉਪਦੇਸ਼ ਵਿੱਚ ਚੰਗੀ ਤਰ੍ਹਾਂ ਪ੍ਰੀਤੀ ਕਰਨਾ ਮਿਲਦਾ ਹੈ। ਇੱਕ ਓਅੰਕਾਰ ਕੇ ਬਥਾਰ ਕੋ ਨਾ ਪਾਰਾਵਰ ਸ਼ਬਦ ਸੁਰ ਸਾਧ ਸੰਗਤ ਸਮਾਵੇ। ਜਿਨ੍ਹਾਂ ਨੇ ਸ਼ਬਦ ਵਿੱਚ ਸੁਰਤੀ ਜੁੜੀ ਹੈ ਸਾਧ ਸੰਗਤ ਵਿੱਚ ਆ ਕੇ ਬਿਰਤੀ ਨੂੰ ਜੋੜਿਆ, ਉਹਦੇ 'ਚ ਸਮਾ ਗਈ, ਉਹਦੇ 'ਚ ਭੇਦ ਹੋ ਜਾਂਦਾ। ਸਾਧ ਸੰਗਤ ਵਿੱਚ ਸਮਾਵੇ ਨਿਰੰਕਾਰ ਵਸਦਾ ਹੈ। ਪੂਰਨ ਬ੍ਰਹਮ ਗੁਰ ਸਾਧ ਸੰਗ ਮੈਂ ਨਿਵਾਸ, ਦਸਨ ਦਸਾਨ ਮਤ ਆਪਾ ਨਾ ਜਿਤਾਵੇ। ਜਿਨ੍ਹਾਂ ਗੁਰਮੁਖਾਂ ਨੇ ਮਹਾਂਪੁਰਖਾਂ ਦੀ ਸਿੱਖਿਆ ਲਈ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਦੂਰ ਕੀਤਾ ਹੈ, ਉਹ ਦਾਸਾਂ ਦੇ ਦਾਸ ਹੋ ਗਏ ਹਨ। ਫਿਰ ਉਹਨਾਂ ਨੇ ਨਿਰੰਕਾਰ ਦੇ ਸਰੂਪ ਸਤਿਗੁਰਾਂ ਦਾ ਸਾਧ ਸੰਗਤ ਵਿੱਚ ਦਰਸ਼ਨ ਕੀਤਾ ਹੈ। ਆਪਾ ਨਾ ਜਣਾਵੇ, ਫਿਰ ਵੀ ਆਪਾ ਭਾਵ ਨਹੀਂ ਜਣਾਉਂਦੇ ਹਨ, ਹੰਕਾਰ ਤੋਂ ਰਹਿਤ ਰਹਿੰਦੇ ਹਨ ਸਾਰੀਆਂ ਬਖਸ਼ਾਂ ਲੈ ਕੇ ਵੀ। ਸਤਿਗੁਰੂ ਗੁਰ ਗੁਰਸਿੱਖ ਸਾਧ ਸੰਗਤ ਓਤ ਪੋਤ ਵਾਂਕੀ ਜੋਤ ਵਾਹੀ ਬਣ ਆਵੇ। ਫਿਰ ਭਾਈ ਸਾਹਿਬ ਜੀ ਕਥਨ ਕਰਦੇ ਆ, ਸਤਿਗੁਰੂ ਜੀ ਸਿੱਖ ਸਤਿਗੁਰਾਂ ਦੀ ਇੱਕੋ ਹੀ ਰੂਪ ਹੈ। ਸਾਧ ਸੰਗਤ ਜਿੰਨੇ ਵੀ ਗੁਰਸਿੱਖ ਬੈਠੇ ਹੋਣ ਉਹ ਸਾਰੇ ਸਤਿਗੁਰੂ ਦਾ ਸਰੂਪ ਹੁੰਦੇ ਹਨ। ਉਹ ਤਾਣੇ ਪੇਟੇ ਵਾਂਗ ਸਤਿਗੁਰਾਂ ਨਾਲ ਸਿੱਖਾਂ ਦੀ ਜਿਹੜੀ ਅਭੇਦ ਅਵਸਥਾ ਆ, ਅਭੇਦਤਾਈ ਹੈ, ਸਾਧ ਸੰਗਤ ਵਿੱਚ ਗੁਰਸਿੱਖਾਂ ਦੀ ਜੋ ਕਰਾਮਾਤ ਹੈ, ਉਸ ਦੀ ਉਪਮਾ ਓਤ ਪੋਤ ਵਾਂਕੀ ਜੋਤ ਵਾਹੀ ਬਣ ਆਵੇ। ਉਹਨਾਂ ਦੀ ਉਪਮਾ ਉਸੇ ਨੂੰ ਬਣ ਆਉਂਦੀ ਹੈ। ਗੁਰਸਿੱਖਾਂ ਦੀ ਜਿਹੜੀ ਜੋਤ ਕਰਾਮਾਤ ਵਾਹੀ ਬਣ ਆਵੇ, ਉਹਨਾਂ ਨੂੰ ਬਣ ਆਉਂਦੀ ਹੈ, ਉਹਨਾਂ ਦੀ ਸੋਭਾ ਉਹਨਾਂ ਨੂੰ ਬਣ ਆਉਂਦੀ ਹੈ। ਪਵਨ ਹੈ ਪਵਨ ਮਿਲਤ ਨਾਹੀ ਪੇਖੀਅਤ, ਸਲਲ ਹੈ ਸਲਲ ਮਿਲ ਨਾਹੀਂ ਪਹਿਚਾਣੀ। ਭਾਈ ਸਾਹਿਬ ਕਹਿੰਦੇ ਜਿਵੇਂ ਹਵਾ ਨਾ ਹਵਾ ਮਿਲਦੀ ਨੂੰ ਕਿਸੇ ਨੇ ਦੇਖਿਆ ਨਹੀਂ, ਦੇਖੀ ਨਹੀਂ ਜਾਂਦੀ, ਸਲਲ ਪਾਣੀ ਨਾ ਪਾਣੀ ਮਿਲਦਾ ਨਹੀਂ ਜਾਣ ਸਕੀਦਾ ਕਿਵੇਂ ਮਿਲ ਗਿਆ, ਇਹਦੀ ਪਛਾਣ ਨਹੀਂ ਹੁੰਦੀ। ਜੋਤੀ ਮਿਲਿਆ ਜੋਤ ਹੋਤ ਭਿੰਨ ਭਿੰਨ ਕੈਸੇ ਕਰ, ਪਸਮੇ ਪਸਮੇ ਸਮਾਨੀ ਕੈਸੇ ਜਾਣੀ। ਅਗਲਾ ਦ੍ਰਿਸ਼ਟਾਂਤ ਦੇ ਭਾਈ ਸਾਹਿਬ, ਜਿਵੇਂ ਜੋਤੀ ਨਾ ਅਗਨੀ ਦਾ, ਜੋਤ ਅੱਗ ਨਾਲ ਮਿਲ ਕੇ ਭੇਦ ਹੋ ਜਾਂਦੀ, ਫਿਰ ਭਿੰਨ ਭਿੰਨ ਵੱਖ ਵੱਖ ਅੱਡ ਅੱਡ ਕਿਵੇਂ ਹੋ ਸਕਦੀ। ਧਰਤੀ ਦੀ ਜਿਹੜੀ ਪਸਮ ਰਾਖ ਹੈ, ਉਹਦੇ ਨਾਲ ਮਿਲ ਕੇ ਰਾਖ ਰਲ ਗਈ, ਉਹ ਕਿਸ ਤਰ੍ਹਾਂ ਜਾਣੀ ਜਾਵੇ, ਮਿੱਟੀ 'ਚ ਮਿੱਟੀ ਮਿਲ ਗਈ। ਕੈਸੇ ਪੰਚ ਤੱਤ ਮੇਲ ਖੇਲ ਹੋਤ ਪਿੰਡ ਪ੍ਰਾਣ, ਬਿਸ਼ਰਤ ਪਿੰਡ ਪ੍ਰਾਣ ਕੈਸੇ ਅਨੁਮਾਨੀ। ਅੱਗੇ ਦਿਸ਼ਟਾਂਤ ਦਿੰਦੇ ਜਿਵੇਂ ਭਾਈ ਸਾਹਿਬ ਕਹਿੰਦੇ, ਪੰਜ ਤੱਤ ਹੈ ਪੌਣ ਪਾਣੀ ਅਗਨੀ ਆਕਾਸ਼ ਧਰਤੀ ਦਾ ਮਿਲਾਪ, ਇਹਦੇ ਨਾਲ ਸਰੀਰ ਬਣਿਆ ਹੋਇਆ। ਸੋ ਕਿਸ ਤਰ੍ਹਾਂ ਇੱਕ ਪਰਮੇਸ਼ਰ ਨੇ ਤਮਾਸ਼ਾ ਬਣਾਇਆ, ਖੇਲ ਬਣਾਇਆ, ਸਰੀਰ ਨਾਲੋਂ ਪਿੰਡ ਪ੍ਰਾਣ ਕੈਸੇ ਅਨੁਮਾਨੀ, ਕੈਸੇ ਪੰਚ ਤੱਤ ਮੇਲ ਖੇਲ ਹੋਤ ਪਿੰਡ ਪ੍ਰਾਣ, ਕਿਸ ਤਰ੍ਹਾਂ ਖੇਲ ਹੋ ਰਿਹਾ, ਪਿੰਡ ਸਰੀਰ ਬਣਾਤਾ, ਪ੍ਰਾਣ ਕਲਾ ਬਣਾਤੀ। ਬਿਸ਼ਰਤ ਪਿੰਡ ਪ੍ਰਾਣ ਕੈਸੇ ਹੁੰਦੇ, ਜਦੋਂ ਪਿੰਡ ਅਤੇ ਸਰੀਰ, ਇਹ ਸਰੀਰ ਅਤੇ ਪ੍ਰਾਣ ਵਿਛੜ ਜਾਂਦੇ ਆ, ਕੈਸੇ ਅਨੁਮਾਨੀ, ਇਹਦਾ ਅਨੁਮਾਨ ਕਿਵੇਂ ਲਾਇਆ ਜਾਵੇ। ਅਵਗਤ ਗਤ ਅਤ ਬਿਸਮ ਅਸਚਰਜ ਮੈਂ, ਗਿਆਨ ਧਿਆਨ ਅਗਮਿਤ ਕੈਸੇ ਅਨੁਮਾਨੀ। ਸਾਰਿਆਂ 'ਚ ਨਿਰੰਕਾਰ ਪਰਮੇਸ਼ੁਰ ਮਿਲਿਆ, ਬਹੁਤ ਸੀ ਅਤਸੇ ਕਰਕੇ ਅਦਭੁਤ, ਬੜਾ ਹੀ ਅਸਚਰਜ ਰੂਪ ਹੈ। ਉਹਨੂੰ ਸ਼ਾਸਤਰਾਂ ਪ੍ਰਾਣਾਂ ਦੇ ਗਿਆਨ ਧਿਆਨ ਅਣਗਿਣਤ ਤਰ੍ਹਾਂ ਦੀ ਮਰਿਆਦਾ ਨਾਲ ਐਸੇ ਵੱਡੇ ਨਿਰੰਕਾਰ ਨੂੰ ਕਿਸ ਤਰ੍ਹਾਂ ਹਿਰਦੇ ਵਿੱਚ ਲਿਆਈਏ। ਕੈਸੇ ਅਰਮਾਨੀ ਆਗਮਤ, ਜਿਹੜਾ ਅਗੰਮ ਸਰੂਪ ਹੈ, ਜਿਹਦੀ ਮਿੱਤ ਮਰਿਆਦਾ ਬੜੀ ਅਗੰਮ ਹੈ, ਮਨਮਣੀ ਦੇ ਵਿਸ਼ੇ ਹੈ, ਬੜਾ ਅਸਚਰਜ ਹੈ, ਅਵਗਤ ਚਲਾਏ ਮਨ ਨਹੀਂ ਹੁੰਦਾ, ਉਹਨੂੰ ਹਿਰਦੇ ਵਿੱਚ ਕਿਵੇਂ ਲਿਆਈਏ। ਚਾਰ ਕੁੰਡ ਸਾਤ ਦੀਪ ਮੈਂ ਨਾ ਨਵਖੰਡ ਵਿਖੇ, ਦਹਿ ਦਿਸੰ ਦੇਖੀਏ ਨਾ ਬਨ ਗ੍ਰਹਿ ਜਾਣੀਏ। ਲੋਕ ਵੇਦ ਗਿਆਨ ਅਨੁਮਾਨ ਕੋ ਅਨੁਮਾਨ ਕਹਿਣਾ, ਦੇਖਿਓ ਸੁਣਿਓ ਸਵਰਗ ਪਿਆਲ ਮ੍ਰਿਤ ਮੰਡਲ ਨ ਮਨੀ। ਭਾਈ ਸਾਹਿਬ ਜੀ ਦੱਸਦੇ ਚਾਰੇ ਕੁੰਡਾਂ, ਸੱਤਾਂ ਦੀਪਾਂ, ਨੌਵਾਂ ਖੰਡਾਂ, ਔਰ ਦਸੇ ਦੇਸਾਂ 'ਚ ਔਰ ਜੰਗਲਾਂ ਵਿੱਚ ਘਰ ਕਰਕੇ ਅਜਿਹਾ ਆਨੰਦ ਸੁੱਖ ਨਹੀਂ ਦੇਖਿਆ ਜਾਂਦਾ ਅਤੇ ਨਾ ਹੀ ਜਾਣਿਆ ਜਾਂਦਾ। ਕਹਿ ਨਾ ਦੇਖਿਓ ਸੁਣਿਓ, ਨਾ ਦੇਖਿਆ ਨਾ ਸੁਣਿਆ, ਸਵਰਗ ਪਿਆਲ ਮ੍ਰਿਤ ਮੰਡਲ ਨਾ ਮੰਨਿਆ। ਸਵਰਗ ਹੈ ਪਿਆਲ ਪਤਾਲ ਹੈ, ਮ੍ਰਿਤ ਮੰਡਲ ਮਾਤ ਲੋਕ ਨਾ ਮੰਨਿਆ, ਨਹੀਂ ਮੰਨਿਆ ਜਾਂਦਾ। ਅਤੇ ਨਹੀਂ ਜਾਣਿਆ ਜਾਂਦਾ, ਮਾਨੀ ਮੈਨੇ ਨਹੀਂ ਜਾਣਿਆ ਜਾਂਦਾ, ਉਹਦੀ ਅਸਚਰਜ ਲੀਲਾ ਹੈ। ਔਰ ਸ਼ਾਸਤਰਾਂ ਦੇ ਵੇਦਾਂ ਦੇ ਗਿਆਨ ਦੇ ਵਿਚਾਰ ਵੀ ਅਜਿਹਾ ਆਨੰਦ ਨਾ ਵੇਖਿਆ ਨਾ ਸੁਣਿਆ, ਸਾਧ ਸੰਗਤ ਵਰਗਾ ਆਨੰਦ ਨਹੀਂ। ਇਹ ਸਾਧ ਸੰਗਤ ਦਾ ਆਨੰਦ ਜਿਹੜਾ ਬੜਾ ਅਸਚਰਜ ਹੈ, ਨਾ ਸਵਰਗ ਨਾ ਪਤਾਲ ਨਾ ਮਾਤ ਲੋਕ, ਜਿਹੜਾ ਸਾਧ ਸੰਗਤ ਦਾ ਆਨੰਦ ਆ ਉਹ ਆਪਣਾ ਹੀ ਆਨੰਦ ਆ, ਬੜਾ ਅਲੌਕਿਕ ਹੈ। ਕਹਿੰਦੇ ਇਹਨੂੰ ਕਿਵੇਂ ਜਾਣਿਆ ਜਾਏ, ਇਹ ਤਾਂ ਜਿਹੜਾ ਸਾਧ ਸੰਗਤ ਵਿੱਚ ਜਾ ਕੇ ਸ਼ਬਦ ਵਿੱਚ ਲਿਵਲੀਨ ਹੁੰਦਾ ਉਹੀ ਜਾਣਦਾ ਹੈ। ਲੋਕ ਵੇਦ ਗਿਆਨ ਉਨਮਾਨ, ਔਰ ਲੋਕ ਜਿਹੜੇ ਸ਼ਾਸਤਰਾਂ ਵੇਦਾਂ ਦੇ ਗਿਆਨ ਦੇ ਵਿਚਾਰ ਵਿੱਚ ਵੀ ਜੇ ਦੇਖਿਆ ਜਾਏ ਇਹ ਆਨੰਦ ਨਾ ਵੇਖਿਆ ਨਾ ਸੁਣਿਆ, ਇਹ ਸਾਧ ਸੰਗਤ ਵਰਗਾ ਆਨੰਦ ਕਿਤੇ ਵੀ ਨਹੀਂ, ਇਹ ਬੜਾ ਅਲੌਕਿਕ ਹੈ। ਭੂਤ ਅਪਵਿਖਤ ਨਾ ਵਰਤਮਾਨ ਚਾਰੋ ਯੁਗ ਚਤਰਵਰਨ ਖੱਟ ਦਰਸ਼ਨਾਂ ਧਿਆਨੀ ਹੈ। ਭੂਤ ਕਾਲ ਭਵਿੱਖਤ ਕਾਲ ਜਿਹੜਾ ਪਿੱਛੇ ਬੀਤ ਗਿਆ ਜਾਂ ਵਰਤਮਾਨ ਬੀਤ ਰਿਹਾ, ਚੌਹਾਂ ਯੁੱਗਾਂ ਚਾਰੇ ਵਰਨਾਂ ਛੇ ਦਰਸ਼ਨਾਂ ਭੇਖਾਂ ਜਾਂ ਸ਼ਾਸਤਰਾਂ, ਇਹ ਧਿਆਨ 'ਚ ਨਹੀਂ ਵੇਖਿਆ ਜਾਂਦਾ। ਗੁਰਸਿੱਖ ਸੰਗਤ ਮਲਾਪ ਕੋ ਪ੍ਰਤਾਪ ਜੈਸੋ ਐਸੋ ਔਰ ਠੌਰ ਸੁਣੀਏ ਨਾ ਪਹਿਚਾਨੀਏ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਗੁਰੂ ਮਹਾਰਾਜ ਦੇ ਗੁਰਸਿੱਖਾਂ ਦੀ ਸੰਗਤ ਦੇ ਮਿਲਾਪ ਦਾ ਪ੍ਰਤਾਪ ਆ, ਐਸਾ ਆਨੰਦ ਕਿਧਰੇ ਵੀ ਨਾ ਸੁਣਿਆ ਨਾ ਪਹਿਚਾਨੀਏ ਨਾ ਜਾਣਿਆ ਜਾਂਦਾ। ਇਹ ਆਨੰਦ ਬੜਾ ਅਲੌਕਿਕ ਹੈ।